ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਜਰੀ ਮਹੱਲਾ ਪੰਜਵਾਂ, ਚੌਪਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੈ ਊਡ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ। ਉਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਗੁਜਰੀ ਮਹੱਲਾ ਪੰਜਵਾਂ, ਚੌਪਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਓ ਪਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਵੇਲੇ ਲੜੀਵਾਰ ਕਥਾ ਰਾਗ ਗੁਜਰੀ ਅੰਦਰ ਚੱਲ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਬਦ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਸ਼ਬਦ, ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਸ਼ਬਦਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੇ ਪਾਵਨ ਸ਼ਬਦਾਂ ਦੀ ਕਥਾ ਆਰੰਭ ਹੋ ਰਹੀ ਹੈ। ਧਰਨ ਗਗਨ ਨਵ ਖੰਡ ਮਹਿ, ਜੋਤ ਸਵੈਰੂਪੀ ਰਹਿਓ ਪਰ, ਪਣ ਮਥੁਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਖਿਆਤ ਪਰਮੇਸ਼ਰ ਦਾ ਸਰੂਪ ਹਨ। ਗੁਜਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਸ਼ਬਦ ਨੂੰ ਸਤਿਗੁਰੂ ਨੇ ਪਹਿਲਾਂ ਵੀ ਰਹਿ ਰਾਜ ਸਾਹਿਬ ਜੀ ਦੇ ਪਾਠ ਦੇ ਵਿੱਚ ਲਿਖਿਆ ਹੈ, ਪਰ ਕੁਝ ਲਗਾ ਮਾਤਰਾ ਦਾ ਭੇਦ ਵੀ ਹੈ। ਜਿਵੇਂ ਕਿ ਰਹਾਉ ਦੀਆਂ ਪੰਕਤੀਆਂ ਵਿੱਚ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੇ ਤਰਿਆ ਉੱਥੇ ਸੋ ਔਂਕੜ ਨਾਲ ਹੈ, ਇੱਥੇ ਸਿਹਾਰੀ ਦੇ ਨਾਲ ਹੈ। ਇਹ ਥੋੜ੍ਹਾ ਜਿਹਾ ਭੇਦ ਗੁਰੂ ਮਹਾਰਾਜ ਨੇ ਇੱਥੇ ਰੱਖਿਆ ਹੈ। ਉੱਥੇ ਮੰਗਲਾਚਰਨ ਵੀ ਨਹੀਂ ਲਿਖਿਆ, ਕੇਵਲ ਗੁਜਰੀ ਮਹੱਲਾ ਪੰਜਵਾਂ ਹੀ ਕਹਿ ਕੇ ਸ਼ਬਦ ਲਿਖਿਆ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਾਧੋ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਮੇਰੇ ਮਾਧੋ ਜੀ, ਹੈ ਮੇਰੇ ਮਾਧੋ, ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਜੀ ਸਤਸੰਗਤ ਮਿਲੇ ਸੁਤਰਿਆ, ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦੀ ਸਤਸੰਗਤ ਨਾਲ ਮਿਲ ਜਾਂਦਾ ਹੈ ਸੇ ਤਰਿਆ ਉਹ ਤਰ ਜਾਂਦਾ ਹੈ, ਕਿਉਂਕਿ ਗੁਰੂ ਦੀ ਸੋਭਤ ਗੁਰੂ ਦੀ ਸੰਗਤ ਇੱਕ ਬੇੜੀ ਹੈ ਜਿਸ ਦੀ ਓਟ ਲੈ ਕੇ ਹਰ ਮਨੁੱਖ ਹਰ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ। ਗੁਰਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ਟ ਹਰਿਆ, ਜਿਹੜਾ ਵੀ ਗੁਰੂ ਦੀ ਸੰਗਤ ਵਿੱਚ ਆ ਗਿਆ ਉਸਨੇ ਗੁਰੂ ਦੀ ਕਿਰਪਾ ਨਾਲ ਪਰਮ ਪਦਵੀ ਨੂੰ ਕੇਵਲ ਮੁਕਤੀ ਨੂੰ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਉਸ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਿਆ। ਸੋਕੇ ਕਾਸ਼ਟ ਹਰਿਆ, ਗੁਰੂ ਦੀ ਮਿਹਰ ਨਾਲ ਸੂਕੇ ਕਾਸ਼ਟ, ਜਿਹੜੇ ਸੂਕੇ ਕਾਠ ਵਰਗੇ ਲੋਕ ਸਨ ਹਰਿਆ, ਉਹ ਵੀ ਹਰੇ ਭਰੇ ਹੋ ਗਏ, ਕਿਉਂਕਿ ਜਿਹੜੀ ਸੁੱਕੀ ਲੱਕੜ ਹੈ ਉਹ ਕਦੇ ਹਰੀ ਭਰੀ ਨਹੀਂ ਹੁੰਦੀ, ਪਰ ਜੇ ਗੁਰੂ ਦੀ ਮਿਹਰ ਹੋ ਜਾਵੇ ਸੁੱਕੇ ਕਾਠ ਵੀ ਸੁੱਕੇ ਬਿਰਸ਼ ਵੀ ਹਰੇ ਭਰੇ ਹੋ ਜਾਂਦੇ ਨੇ। ਅੰਤਰੀ ਭਾਵ ਇਹ ਸਮਝਣਾ, ਜਿਹੜੇ ਕਾਠ ਵਾਂਗੂ ਕਠੋਰ ਸਨ, ਜਿਹੜੇ ਸੁੱਕੀ ਕਾਠ ਵਾਂਗੂ ਸ਼ਰਧਾ ਭਾਵਨਾ ਤੋਂ ਵੀ ਸੱਖਣੇ ਸਨ, ਜਦੋਂ ਗੁਰੂ ਦੀ ਸੰਗਤ ਵਿੱਚ ਆ ਗਏ, ਗੁਰੂ ਦੀ ਮਿਹਰ ਹੋ ਗਈ, ਨਾਮ ਬਾਣੀ ਅੰਮ੍ਰਿਤ ਦੀ ਵਰਖਾ ਦੇ ਨਾਲ ਉਹ ਵੀ ਨਿਸ਼ਰਧਕ ਮਨਾਂ ਵਾਲੇ ਲੋਕ ਵੀ ਹਰੇ ਭਰੇ ਹੋ ਗਏ, ਉਹਨਾਂ ਦੇ ਵਿੱਚ ਵੀ ਸ਼ੁਭ ਗੁਣ ਪੈਦਾ ਹੋ ਗਏ ਅਤੇ ਭਗਤੀ ਦੀ ਹਰਿਆਵਲਤਾ ਪੈਦਾ ਹੋ ਗਈ। ਇਹ ਗੁਰੂ ਦੀ ਸਤਸੰਗਤ ਦਾ ਮਹਾਤਮ ਸਤਿਗੁਰੂ ਨੇ ਵਰਣਨ ਕੀਤਾ ਹੈ। ਤੇ ਇਸ ਦੇ ਨਾਲ ਹੀ ਇੱਕ ਹੋਰ ਵੀ ਇਤਿਹਾਸਕ ਵਿਚਾਰ ਸੰਬੰਧਿਤ ਹੈ। ਮਹਾਂਪੁਰਖ ਸਰਵਣ ਕਰਾਉਂਦੇ ਸਨ, ਇਹ ਜਿਹੜਾ ਸ਼ਬਦ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪ੍ਰਥਾਈ ਉਚਾਰਨ ਕੀਤਾ ਗਿਆ, ਉਹ ਕਿਵੇਂ ਤੇ ਕਦੋਂ, ਇਹਦੇ ਬਾਰੇ ਮਹਾਂਪੁਰਖ ਇਹ ਇਤਿਹਾਸਕ ਵਿਚਾਰ ਦੱਸਦੇ ਸਨ। ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਜੋਤੀ ਜੋਤ ਸਮਾ ਗਏ, ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਧੀਰਜ ਤੇ ਸ਼ਾਂਤੀ ਅਡੋਲ ਸੁਭਾਅ ਦੇ ਵਿੱਚ ਹਮੇਸ਼ਾ ਲਈ ਗੁਰੂ ਦੀ ਆਗਿਆ ਦਾ ਪਾਲਣ ਕਰਦੇ, ਪਰ ਜੋ ਗੁਰੂ ਮਹਾਰਾਜ ਦਾ ਵੱਡਾ ਭਰਾ ਸੀ ਪ੍ਰਿਥੀ ਚੰਦ, ਉਹ ਪੁੱਜ ਕੇ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਦਾ ਸੀ। ਪਹਿਲਾਂ ਗੁਰੂ ਰਾਮਦਾਸ ਮਹਾਰਾਜ ਦੇ ਹੁੰਦਿਆਂ ਵੀ ਉਹ ਝਗੜਾ ਕਰਦਾ ਰਿਹਾ ਤੇ ਬਾਅਦ ਵਿੱਚ ਤਾਂ ਉਸਨੇ ਗੱਲ ਸਿਰੇ ਹੀ ਲਾ ਦਿੱਤੀ ਔਰ ਇਸਨੇ ਮਾਇਆ ਦੇ ਨਾਲ ਕੁਛ ਮਸੰਦ ਖਰੀਦ ਲਏ। ਜਿਹੜੀਆਂ ਵੀ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਤੇ ਉਹ ਮਸੰਦ ਉਸਨੂੰ ਉਹਨਾਂ ਨੂੰ ਪ੍ਰਿਥੀਏ ਕੋਲ ਲੈ ਜਾਂਦੇ ਤੇ ਨਾਲ ਇਹ ਆਖਦੇ ਬਈ ਇਹ ਗੁਰੂ ਮਹਾਰਾਜ ਦਾ ਵੱਡਾ ਪੁੱਤਰ ਹੈ ਤੇ ਇਹੀ ਗੁਰੂ ਹੈ, ਤੁਸੀਂ ਜੋ ਵੀ ਭੇਟਾ ਪੂਜਾ ਦੇਣੀ ਇਹਨੂੰ ਦਿਓ ਤੇ ਉਹਦੇ ਵਿੱਚੋਂ ਕੁਝ ਹਿੱਸਾ ਇਹਨਾਂ ਮਸੰਦਾਂ ਨੂੰ ਮਿਲ ਜਾਂਦਾ, ਬਾਕੀ ਪ੍ਰਿਥੀਆ ਉਸ ਨੂੰ ਹੜੱਪ ਕਰ ਲੈਂਦਾ। ਹੁਣ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਇਹਦੇ ਸਿਖਾਏ ਹੋਏ ਛੱਡੇ ਹੋਏ ਏਜੰਟ ਅੱਗੋਂ ਹੋ ਕੇ ਸੰਗਤਾਂ ਨੂੰ ਘੇਰ ਲੈਂਦੇ ਅਤੇ ਜਿੰਨੀ ਵੀ ਭੇਟਾ ਪੂਜਾ ਸਾਰੀ ਸੰਗਤਾਂ ਦੀ ਗੁਰੂ ਘਰ ਦੀ ਪ੍ਰਿਥੀਏ ਕੋਲ ਜਾਣ ਲੱਗ ਪਈ ਅਤੇ ਜਦੋਂ ਲੰਗਰ ਦਾ ਸਮਾਂ ਹੁੰਦਾ ਤਾਂ ਉਸ ਵੇਲੇ ਪ੍ਰਿਥੀਆ ਕਹਿ ਦਿੰਦਾ ਬਈ ਹੁਣ ਉੱਧਰ ਗੁਰੂ ਕਾ ਲੰਗਰ ਚੱਲ ਰਿਹਾ ਹੈ, ਗੁਰੂ ਅਰਜਨ ਦੇਵ ਮਹਾਰਾਜ ਦੇ ਵੱਲ ਘੱਲ ਦੇਣਾ। ਹੁਣ ਸੰਗਤਾਂ ਦੀ ਮਾਇਆ ਆਉਣੋਂ ਹਟ ਗਈ, ਜਿਹੜਾ ਲੰਗਰ ਸੀ ਉਹ ਵੀ ਕੁਝ ਮਸਤਾਨਾ ਹੋ ਗਿਆ। ਪਹਿਲਾਂ ਤੇ ਗੁਰੂ ਘਰ ਦੇ ਲੰਗਰ ਵਿੱਚ ਹਰ ਤਰ੍ਹਾਂ ਦੇ ਪਕਵਾਨ ਬਣਦੇ ਤੇ ਸੰਗਤਾਂ ਪ੍ਰਸੰਨ ਹੋ ਕੇ ਛਕਦੀਆਂ, ਪਰ ਹੁਣ ਐਸਾ ਸਮਾਂ ਆਇਆ ਰੁੱਖਾ ਮਿੱਸਾ ਭੋਜਨ ਸੰਗਤਾਂ ਨੂੰ ਮਿਲਣ ਲੱਗਿਆ ਤੇ ਉਸ ਵੇਲੇ ਮਾਤਾ ਭਾਨੀ ਜੀ ਨੇ ਹੋਰ ਗੁਰਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਵੀ ਕੀਤੀ ਕਿ ਮਹਾਰਾਜ ਸਾਨੂੰ ਇਹਦੇ ਬਾਰੇ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ, ਪਰ ਸਤਿਗੁਰੂ ਕਹਿਣ ਲੱਗੇ ਨਹੀਂ ਭਾਣੇ ਵਿੱਚ ਹੀ ਰਹਿਣਾ ਹੈ। ਆਖਰਕਾਰ ਇੱਕ ਦਿਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਏ ਔਰ ਉਹਨਾਂ ਨੂੰ ਬੀਬੀ ਭਾਨੀ ਜੀ ਨੇ ਰੁੱਖਾ ਮਿੱਸਾ ਭੋਜਨ ਛਕਾਇਆ। ਭਾਈ ਗੁਰਦਾਸ ਜੀ ਹੈਰਾਨ ਹੋਏ, ਕਹਿਣ ਲੱਗੇ ਐ ਭੈਣ ਜੀ, ਗੁਰੂ ਘਰ ਦੇ ਵਿੱਚ ਕਿਸ ਗੱਲ ਦੀ ਕਮੀ ਹੈ? ਅੱਗੇ ਇੰਨਾ ਵਧੀਆ ਲੰਗਰ ਤਿਆਰ ਹੁੰਦਾ ਸੀ ਅਤੇ ਹੁਣ ਲੰਗਰ ਵੀ ਰੁੱਖਾ ਮਿੱਸਾ ਤਿਆਰ ਹੋਣ ਲੱਗ ਪਿਆ। ਤਾਂ ਮਾਤਾ ਭਾਨੀ ਜੀ ਨੇ ਆਪਣੇ ਭਰਾ ਭਾਈ ਗੁਰਦਾਸ ਜੀ ਨੂੰ ਸਾਰੀ ਵਿਥਿਆ ਕਹਿ ਸੁਣਾਈ ਬਈ ਜਿੰਨੀ ਵੀ ਮਾਇਆ ਹੈ ਗੁਰੂ ਘਰ ਦੀ ਭੇਟਾ ਪੂਜਾ ਉਹ ਤੇ ਪ੍ਰਿਥੀਆ ਲਈ ਜਾਂਦਾ ਹੈ, ਗੁਰੂ ਘਰ ਦੇ ਵਿੱਚ ਮਾਇਆ ਆਉਂਦੀ ਹੀ ਨਹੀਂ, ਇਸ ਲਈ ਇਹ ਲੰਗਰ ਮਸਤਾਨਾ ਹੋ ਗਿਆ। ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ ਹੋਰ ਮੋਹਤਬਾਰ ਸਿੱਖਾਂ ਨਾਲ ਸਲਾਹ ਕੀਤੀ ਬਈ ਜਿੱਥੇ ਵੀ ਸੰਗਤਾਂ ਦੂਰੋਂ ਨੇੜਿਓਂ ਆਉਂਦੀਆਂ ਹਨ ਉੱਥੇ ਪ੍ਰਵਾਨੇ ਭੇਜੇ ਜਾਣ, ਗੁਰਸਿੱਖ ਭੇਜੇ ਜਾਣ ਔਰ ਉਹਨਾਂ ਨੂੰ ਜਾਗਰਤ ਕੀਤਾ ਜਾਵੇ ਤਾਂ ਕਿ ਗੁਰੂ ਦੀ ਕਾਰ ਭੇਟਾ, ਗੁਰੂ ਦੀ ਮਾਇਆ ਗੁਰੂ ਘਰ ਦੇ ਵਿੱਚ ਹੀ ਆਵੇ। ਜਦੋਂ ਹੁਣ ਇਹ ਭਾਈ ਗੁਰਦਾਸ ਜੀ ਨੇ ਉਪਰਾਲਾ ਆਰੰਭਿਆ ਤਾਂ ਉਸ ਵੇਲੇ ਸੰਗਤਾਂ ਤੇ ਬੜੀਆਂ ਪ੍ਰਸੰਨ ਹੋਈਆਂ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਨਾਲ ਲਿਆ। ਜਦੋਂ ਪਤਾ ਲੱਗਣਾ ਵੀ ਕੋਈ ਸੰਗਤ ਆ ਰਹੀ ਹੈ, ਗੁਰਸਿੱਖ ਪਹਿਲਾਂ ਹੀ ਆ ਕੇ ਜਾਣਕਾਰੀ ਦਿੰਦੇ, ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਚਲੇ ਜਾਂਦੇ ਤੇ ਬਾਬਾ ਬੁੱਢਾ ਸਾਹਿਬ ਜੀ ਵੀ ਕਦੀ ਕਦੀ ਨਾਲ ਹੁੰਦੇ, ਸੰਗਤਾਂ ਨੂੰ ਪ੍ਰੇਰ ਕੇ ਗੁਰੂ ਘਰ ਦੇ ਵਿੱਚ ਲਿਆਉਣ ਲੱਗ ਪਏ। ਹੁਣ ਗੁਰੂ ਘਰ ਦੇ ਵਿੱਚ ਰੌਣਕਾਂ ਹੋਣ ਲੱਗ ਪਈਆਂ, ਲੰਗਰ ਵੀ ਵਧੀਆ ਤਿਆਰ ਹੋਣ ਲੱਗ ਪਿਆ ਤੇ ਹੁਣ ਸੰਗਤਾਂ ਵੀ ਖੁਸ਼ ਨੇ ਤੇ ਨਾਲ ਗੁਰਸਿੱਖ ਵੀ ਪ੍ਰਸੰਨ ਨੇ। ਤੇ ਫਿਰ ਜਦੋਂ ਇਹ ਗੱਲ ਹੋਈ, ਭਾਈ ਗੁਰਦਾਸ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਪਹਿਲੇ ਪਹਿਲ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਬਈ ਤੁਸੀਂ ਕੁਛ ਨਾ ਕੁਛ ਉਪਰਾਲਾ ਕਰੋ ਤਾਂ ਕਿ ਸੰਗਤਾਂ ਗੁਰੂ ਘਰ ਦੀ ਕਾਰ ਭੇਟਾ ਕਮ ਸੇ ਕਮ ਗੁਰੂ ਘਰ ਦੇ ਵਿੱਚ ਆਵੇ, ਇਹ ਨਾ ਹੋਵੇ ਸ਼ੇਰਾਂ ਦੀ ਮਾਰ ਗਿੱਦੜ ਹੀ ਖਾਂਦੇ ਰਹਿਣ, ਇਹ ਗੱਲ ਸ਼ੋਭਾ ਨਹੀਂ ਦਿੰਦੀ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸ਼ਬਦ ਭਾਈ ਗੁਰਦਾਸ ਜੀ ਦੇ ਪ੍ਰਥਾਈ ਉਚਾਰਨ ਕੀਤਾ। ਦੱਸਿਆ ਜਾਂਦਾ ਹੈ ਗੁਜਰੀ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾਂ। ਗੁਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਚੌਪ ਦੇ ਚਾਰ ਪਦਿਆਂ ਵਾਲੇ ਇਹ ਸ਼ਬਦ ਨੇ। ਇਹ ਇੱਕ ਪਹਿਲਾ ਸ਼ਬਦ ਹੈ, ਘਰ ਪਹਿਲਾ, ਇਹਨੂੰ ਪਹਿਲੇ ਘਰ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਉਪਦੇਸ਼ ਤੇ ਗੁਰੂ ਕਾ ਸਾਰਿਆਂ ਲਈ ਸਾਂਝਾ ਹੈ, ਪਰ ਇਤਿਹਾਸਕ ਪੱਖ ਤੋਂ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਮਹਾਰਾਜ ਕੁਝ ਨਾ ਕੁਝ ਸਾਨੂੰ ਵੀ ਉਪਰਾਲਾ ਕਰਨਾ ਚਾਹੀਦਾ, ਤਾਂ ਉਸ ਵੇਲੇ ਉੱਤੋਂ ਬਖਤੇ ਦੁਆਰਾ ਗੁਰੂ ਮਹਾਰਾਜ ਨੇ ਮਨ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ। ਲੋ ਸੰਗਤਾਂ ਪ੍ਰੇਮ ਨਾਲ ਇਕਾਗਰਤਾ ਨਾਲ ਇਸ ਪਵਿੱਤਰ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਕਾਹੇ ਰੇ ਮਨ ਚਿਤ ਮਹਿ ਉਦਮ ਜਾ ਆਹਰ ਹਰ ਜੀਓ ਪਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਐ ਮਨਾ, ਤੂੰ ਕਾਹਦੇ ਲਈ ਉਦਮ ਚਿਤ ਵਧਾ ਹੈ, ਭਾਵ ਕਾਹਦੇ ਲਈ ਤਰਲੋ ਮੱਛੀ ਹੋ ਰਿਹਾ ਹੈ ਜਾਂ ਆਹਰ ਹਰ ਜੀਓ ਪਰਿਆ। ਜਦੋਂ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਹਰ ਦੇ ਵਿੱਚ ਪਿਆ ਹੋਇਆ, ਇਹਦਾ ਮਤਲਬ ਇਹ ਹੈ, ਗੁਰਮਤ ਦਾ ਸਿਧਾਂਤ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਸਮਝਾਇਆ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਚਿੰਤਾ ਤੇ ਉਸ ਕਰਤਾ ਪੁਰਖ ਨੂੰ ਹੈ ਜਿਸਨੇ ਸਾਨੂੰ ਪੈਦਾ ਕੀਤਾ ਹੈ। ਪਹਿਲੋਂ ਦੇਤ ਹੈ ਰਿਜਕ ਸੰਭਾਹਾ, ਪਿੱਛੋਂ ਦੇਤ ਹੈ ਜੰਤਿਓ ਪਾਹਾ। ਵਾਹਿਗੁਰੂ ਨੇ ਰਿਜਕ ਪਹਿਲਾਂ ਬਣਾਇਆ, ਜੀਵ ਨੂੰ ਪਿੱਛੋਂ ਪੈਦਾ ਕੀਤਾ ਹੈ। ਇਸੇ ਲਈ ਸਤਿਗੁਰੂ ਦਾ ਇਹ ਵੀ ਬਚਨ ਹੈ, ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਐਸਾ ਸਮਰੱਥ ਦਾਤਾ ਹੈ, ਔਰ ਉਹ ਪੱਥਰਾਂ ਦੇ ਵਿੱਚ ਵੀ ਜਿਹੜੇ ਉਸਨੇ ਕੀੜੇ ਪੈਦਾ ਕੀਤੇ ਨੇ, ਤੇ ਉਹਨਾਂ ਨੂੰ ਵੀ ਬਿਨਾਂ ਚਿੰਤਾ ਤੋਂ, ਬਿਨਾਂ ਕਿਸੇ ਉਕਾਈ ਤੋਂ ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ, ਤੇ ਫਿਰ ਸਾਨੂੰ ਫਿਕਰ ਕਰਨ ਦੀ ਕਿਹੜੀ ਲੋੜ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਐ ਮਨਾ, ਤੂੰ ਕਾਹਦੇ ਲਈ ਉਦਮ ਚਿਤ ਵਧਾ, ਕਾਹਦੇ ਲਈ ਤਰਲੋ ਮੱਛੀ ਹੁੰਦਾ, ਜਦੋਂ ਕਿ ਅਕਾਲ ਪੁਰਖ ਵਾਹਿਗੁਰੂ ਜੀ ਆਹਰ ਦੇ ਵਿੱਚ ਪਿਆ ਹੋਇਆ ਹੈ।
ਸੈਲ ਪੱਥਰ ਮਹਿ ਜੰਤੋ ਪਾਏ, ਤਾਕਾ ਰਿਜਕ ਆਗੈ ਕਰ ਧਰਿਆ।
ਲੋ, ਸਤਿਗੁਰੂ ਜੀ ਫਰਮਾਉਂਦੇ ਨੇ, ਸੈਲ ਦਾ ਅਰਥ ਹੈ ਪਹਾੜ, ਤੇ ਪੱਥਰ ਜਿਹੜੇ ਛੋਟੇ ਛੋਟੇ ਪੱਥਰ ਹੁੰਦੇ ਨੇ ਪਹਾੜਾਂ ਦੇ ਵਿੱਚ। ਵੇਖ ਲੋ, ਉਸ ਅਕਾਲ ਪੁਰਖ ਵਾਹਿਗੁਰੂ ਨੇ ਪਹਾੜਾਂ ਦੇ ਵਿੱਚ ਵੀ, ਪੱਥਰਾਂ ਦੇ ਵਿੱਚ ਵੀ ਜੰਤ ਜੀਵ ਪੈਦਾ ਕੀਤੇ ਹੋਏ ਨੇ, ਤਾਂ ਕਾ ਰਿਜਕ ਆਗੈ ਕਰ ਧਰਿਆ। ਪਰ ਉਹਨਾਂ ਦਾ ਰਿਜਕ ਵੀ, ਉਹਨਾਂ ਦਾ ਰੁਜ਼ਗਾਰ ਵੀ, ਉਹਨਾਂ ਦਾ ਆਹਾਰ ਵੀ ਉਹਨਾਂ ਦੇ ਅੱਗੇ ਪੈਦਾ ਕਰਕੇ ਰੱਖਿਆ ਹੋਇਆ। ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ, ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਵਾਰ ਨਹਿਰ ਦੇ ਰਸਤੇ ਪੈਦਲ ਚੱਲ ਕੇ ਧਾਰੀਵਾਲ ਨੂੰ ਜਾ ਰਹੇ ਸਨ। ਇਹ ਅੰਗਰੇਜ਼ਾਂ ਵੇਲੇ ਦੀ ਗੱਲ ਹੈ, ਇੰਡੀਆ ਦੀ। ਉਸ ਵੇਲੇ ਉੱਥੇ ਉਹ ਨਹਿਰ ਦਾ ਪੁਲ ਬਣ ਰਿਹਾ ਸੀ। ਜਿਹੜੇ ਮਜ਼ਦੂਰ ਲੋਕ ਸਨ, ਪੱਥਰ ਦੀਆਂ ਸਿਲਾ ਚੀਰ ਚੀਰ ਕੇ ਪੁਲ ਦੀ ਉਸਾਰੀ ਕਰ ਰਹੇ ਸਨ। ਇੱਕ ਉਹਨਾਂ ਨੇ ਤਾਜ਼ਾ ਪੱਥਰ ਚੀਰਿਆ, ਔਰ ਉਹਦੇ ਵਿੱਚੋਂ ਇੱਕ ਜਿਉਂਦਾ ਕੀੜਾ ਨਿਕਲਿਆ, ਤੇ ਉਹ ਬੜੇ ਹੈਰਾਨ ਹੋਏ। ਉਸ ਵੇਲੇ ਮਹਾਂਪੁਰਖ ਵੀ ਕੁਝ ਸਿੰਘਾਂ ਸਮੇਤ ਉੱਥੇ ਪਹੁੰਚੇ, ਤਾਂ ਉਸ ਵੇਲੇ ਸਿੰਘ ਵੀ ਇਸ ਗੱਲ ਨੂੰ ਵੇਖ ਕੇ ਹੈਰਾਨ ਹੋਏ ਵੀ ਪੱਥਰ ਚਾਰ ਚਪੇਰਿਓਂ ਠੋਸ ਹੈ, ਬੰਦ ਹੈ, ਔਰ ਇਹਦੇ ਵਿੱਚੋਂ ਜਿਉਂਦਾ ਕੀੜਾ ਨਿਕਲਿਆ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਇਹ ਪੰਕਤੀਆਂ ਪੜ੍ਹੀਆਂ, ਬਈ ਸਤਿਗੁਰੂ ਨੇ ਬਾਣੀ ਵਿੱਚ ਪਹਿਲਾਂ ਹੀ ਲਿਖਿਆ ਹੋਇਆ, ਸੈਲ ਪੱਥਰ ਮੈਂ ਜੰਤੇ ਉਪਾਏ, ਤਾਂ ਕਾ ਰਿਜਕ ਆਗਿਆ ਕਰ ਧਰਿਆ। ਇਹ ਕੋਈ ਨਵੀਂ ਗੱਲ ਨਹੀਂ, ਸਤਿਗੁਰੂ ਨੇ ਬਾਣੀ ਵਿੱਚ ਪਹਿਲਾਂ ਲਿਖਿਆ ਹੋਇਆ ਵੀ ਵਾਹਿਗੁਰੂ ਨੇ ਪਹਾੜਾਂ ਵਿੱਚ, ਪੱਥਰਾਂ ਵਿੱਚ ਵੀ ਕੀੜੇ ਪੈਦਾ ਕੀਤੇ ਹੋਏ ਨੇ, ਉਹਨਾਂ ਦਾ ਰਿਜਕ ਵੀ ਉਹਨਾਂ ਦੇ ਅੱਗੇ ਪੈਦਾ ਕਰਕੇ ਰੱਖਿਆ ਹੋਇਆ। ਤੇ ਜਦੋਂ ਇਹ ਬਚਨ ਮਹਾਂਪੁਰਖਾਂ ਨੇ ਕੀਤੇ ਤੇ ਸਿੰਘਾਂ ਨੇ ਆਖਿਆ, ਮਹਾਰਾਜ ਕੀੜਾ ਪਲਾ ਕੀ ਖਾਂਦਾ ਹੋਵੇਗਾ? ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਇਹਦੀ ਖੁਰਾਕ ਇਹਦੇ ਕੋਲੇ ਜ਼ਰੂਰ ਹੋਵੇਗੀ। ਤੇ ਕਹਿੰਦੇ ਨੇ, ਜਦੋਂ ਧਿਆਨ ਦੇ ਨਾਲ ਦੇਖਿਆ, ਜਿੱਥੇ ਉਹ ਕੀੜਾ ਰਹਿ ਰਿਹਾ ਸੀ ਉਹਦੇ ਨਾਲ ਇੱਕ ਛੋਟਾ ਜਿਹਾ ਸਟੋਰ ਬਣਿਆ ਹੋਇਆ ਸੀ, ਉਹਦੇ ਵਿੱਚ ਇੱਕ ਸ਼ੱਕਰ ਵਰਗਾ ਬੂਰਾ ਵੀ ਭਰਿਆ ਹੋਇਆ ਸੀ। ਤੇ ਇੱਕ ਮਜ਼ਦੂਰ ਨੇ ਉਸਨੂੰ ਖਾ ਕੇ ਵੀ ਦੇਖਿਆ, ਔਰ ਉਹ ਕਹਿਣ ਲੱਗਾ ਵੀ ਸ਼ੱਕਰ ਵਰਗਾ ਸਵਾਦ ਹੈ। ਤੇ ਮਹਾਂਪੁਰ ਕਹਿਣ ਲੱਗੇ, ਪਾਈਏ ਸ਼ੱਕਰਖੋਰ ਕੀੜਾ ਹੈ, ਪਰ ਵੇਖ ਲਓ ਵਾਹਿਗੁਰੂ ਨੇ ਇਸ ਪੱਥਰ ਦੇ ਵਿੱਚ ਵੀ ਇਹਨੂੰ ਹੋਰ ਰੁਜ਼ਗਾਰ ਦਿੱਤਾ ਹੈ। ਇਸ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ।
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ।
ਲਓ ਹੁਣ ਇਹ ਜਿਹੜੀਆਂ ਪੰਕਤੀਆਂ ਨੇ, ਇਹ ਹੈ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਹੀ ਉਚਾਰਨ ਕੀਤੀਆਂ। ਦੂਜੀ ਇਤਿਹਾਸਕ ਉਥਾਨਕਾ ਇੱਕ ਇਹ ਵੀ ਇਹ ਸ਼ਬਦ ਦੀਆਂ ਪੰਕਤੀਆਂ ਨਾਲ ਜੁੜੀ ਹੋਈ ਹੈ। ਦੱਸਦੇ ਨੇ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਉਪਦੇਸ਼ ਦੇ ਰਹੇ ਸਨ, ਤਾਂ ਉਸ ਵੇਲੇ ਕਸ਼ਮੀਰ ਦੇ ਅੰਦਰ ਇੱਕ ਗੁਰਸਿੱਖ ਮਹਾਤਮਾ ਸਨ, ਭਾਈ ਮਾਧੋ ਦਾਸ ਜੀ, ਔਰ ਉਹ ਕਸ਼ਮੀਰ ਦੇ ਇਲਾਕੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ। ਇੱਕ ਉਹਨਾਂ ਦੇ ਨਾਲ ਅਜੀਬ ਘਟਨਾ ਵਾਪਰੀ। ਉਹ ਅਜੀਬ ਘਟਨਾ ਕੀ ਸੀ? ਇਹ ਕੋਈ ਸ਼ਾਹੂਕਾਰ ਸੀ, ਉਹਦੇ ਚਾਰ ਲੜਕੇ ਸਨ, ਔਰ ਉਹਨਾਂ ਵਿੱਚੋਂ ਇੱਕ ਭਾਈ ਮਾਧੋ ਦਾਸ ਜੀ ਦੀ ਸੰਗਤ ਕਰਨ ਲੱਗ ਪਿਆ। ਘਰ ਦਾ ਕੰਮਕਾਰ ਧਿਆਨ ਉਸਨੇ ਬਿਲਕੁਲ ਹੀ ਛੱਡ ਦਿੱਤਾ, ਬਸ ਸਾਰਾ ਦਿਨ ਮਹਾਂਪੁਰਖਾਂ ਦੀ ਸੰਗਤ ਵਿੱਚ ਹੀ ਰਹੇ। ਇੱਕ ਦਿਨ ਉਹ ਰਾਤ ਨੂੰ ਸ਼ਾਹੂਕਾਰ ਦਾ ਲੜਕਾ ਆਪਣੇ ਘਰ ਨੂੰ ਆ ਰਿਹਾ ਸੀ ਤੇ ਰਸਤੇ ਵਿੱਚ ਚੋਰੀ ਹੋ ਗਈ। ਤੇ ਜਦੋਂ ਚੋਰੀ ਹੋ ਗਈ ਤੇ ਚੋਰ ਤਾਂ ਉੱਥੋਂ ਚੋਰੀ ਕਰਕੇ ਦੌੜ ਗਏ, ਤੇ ਸ਼ੱਕ ਦੇ ਵਿੱਚ ਉਹ ਨੌਜਵਾਨ ਸ਼ਾਹੂਕਾਰ ਦਾ ਲੜਕਾ ਪਕੜਿਆ ਗਿਆ। ਤੇ ਜਦੋਂ ਉਸ ਲੜਕੇ ਨੂੰ ਸ਼ੱਕ ਤੇ ਫੜਿਆ ਗਿਆ ਤੇ ਉਹਨੂੰ ਪੁੱਛਣ ਲੱਗੇ ਤੂੰ ਕੌਣ ਹੈ? ਉਸਨੇ ਆਪਣੇ ਪਿਤਾ ਦਾ ਨਾਮ ਲਿਆ ਤੇ ਜਦੋਂ ਉਸਦੇ ਪਿਤਾ ਦੇ ਕੋਲ ਰਾਤ ਨੂੰ ਲਿਜਾ ਕੇ ਲੋਕਾਂ ਨੇ ਪੁੱਛਿਆ ਵੀ ਆਹ ਤੁਹਾਡਾ ਮੁੰਡਾ ਹੈ? ਉਹ ਕਹਿੰਦਾ ਪਹਿਲਾਂ ਮੈਨੂੰ ਗੱਲ ਦੱਸੋ। ਉਹ ਕਹਿਣ ਲੱਗੇ ਵੀ ਇਹ ਚੋਰੀ ਦੇ ਕੇਸ ਦੇ ਵਿੱਚ ਪਕੜਿਆ ਗਿਆ। ਤੇ ਸ਼ਾਹੂਕਾਰ ਪਹਿਲਾਂ ਹੀ ਖਫਾ ਸੀ। ਉਹ ਕਹਿਣ ਲੱਗਾ ਜੇ ਇਹ ਗੱਲ ਹੈ ਤੇ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ, ਤੁਸੀਂ ਇਹਨੂੰ ਜਿਹੜੀ ਮਰਜ਼ੀ ਸਜ਼ਾ ਦੇਣੀ ਦੇ ਦਿਓ। ਤੇ ਉਸਨੇ ਦਰਵਾਜ਼ਾ ਵੀ ਨਾ ਖੋਲਿਆ ਤੇ ਸਗਾ ਆਪਣੇ ਪੁੱਤਰ ਨੂੰ ਇਹ ਕਹਿ ਕੇ ਬਈ ਜੇ ਤੂੰ ਹੁਣ ਚੋਰੀਆਂ ਹੀ ਕਰਨੀਆਂ ਸਨ, ਸਾਨੂੰ ਇਹ ਕਲੰਕ ਹੀ ਲਾਉਣਾ ਸੀ ਤੇ ਤੂੰ ਸਾਡੇ ਘਰੇ ਜੰਮਿਆਂ ਹੀ ਕਿਉਂ? ਤੇ ਫਿਰ ਲੋਕਾਂ ਨੂੰ ਕਹਿਣ ਲੱਗਾ ਚੰਗਾ ਜਿਹੜੀ ਮਰਜ਼ੀ ਸਜ਼ਾ ਦੇਣੀ ਦਿਓ ਤੇ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ। ਪਰ ਉਹ ਬੱਚਾ ਹੈ ਧਰਮੀ ਸੀ, ਸਤਸੰਗੀ ਸੀ, ਝੂਠੇ ਦੋਸ਼ ਦੇ ਵਿੱਚ ਫੜਿਆ ਗਿਆ। ਤੇ ਦੱਸਦੇ ਨੇ ਜਿਹੜਾ ਉਸ ਵੇਲੇ ਮੌਕੇ ਦਾ ਕੋਈ ਵੀ ਹਾਕਮ ਸੀ ਉਹਦੇ ਸਾਹਮਣੇ ਇਸ ਨੂੰ ਪੇਸ਼ ਕੀਤਾ ਗਿਆ ਤੇ ਉਸ ਵੇਲੇ ਸਾਰੇ ਲੋਕ ਕਹਿਣ ਲੱਗੇ ਵੀ ਇਹਨੇ ਚੋਰੀ ਕੀਤੀ ਹੈ, ਇਹ ਚੋਰ ਹੈ। ਉਸ ਵੇਲੇ ਚੋਰਾਂ ਲਈ ਬੜੀਆਂ ਸਖ਼ਤ ਸਜ਼ਾਵਾਂ ਵੀ ਹੁੰਦੀਆਂ ਸਨ। ਤੇ ਫਿਰ ਉੱਥੇ ਫੈਸਲਾ ਇਹ ਹੋਇਆ, ਕਹਿਣ ਲੱਗੇ ਚੰਗਾ ਇਹਨੂੰ ਹੁਣ ਸੋਲੀ ਤੇ ਚੜਾਇਆ ਜਾਵੇ, ਇਹ ਚੋਰ ਹੈ, ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਤੇ ਉਹ ਜਿਹੜੀ ਸੋਲੀ ਲੱਕੜ ਦੀ ਸੀ, ਤੇ ਜਦੋਂ ਉਸ ਸਤਸੰਗੀ ਪੁਰਸ਼ ਨੂੰ ਚੋਰ ਦੀ ਸ਼ੱਕ ਦੇ ਉੱਤੇ ਉਸ ਨੂੰ ਕਾਠ ਦੀ ਸੂਲੀ ਤੇ ਟੰਗਿਆ ਗਿਆ ਤੇ ਉਹ ਸਤਸੰਗੀ ਸੀ, ਉਸਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਨਾਲ ਸੰਤ ਮਾਧੋ ਦਾਸ ਜੀ ਨੂੰ ਵੀ ਯਾਦ ਕੀਤਾ। ਕਹਿਣ ਲੱਗਾ ਵੀ ਮੈਂ ਬਿਲਕੁਲ ਨਿਰਦੋਸ਼ ਹਾਂ, ਮੈਂ ਬੇਕਸੂਰ ਹਾਂ, ਮੈਨੂੰ ਇਹ ਗਲਤ ਸਜ਼ਾ ਮਿਲ ਰਹੀ ਹੈ, ਇਸ ਲਈ ਵਾਹਿਗੁਰੂ ਪਰਮੇਸ਼ਰ ਮੇਰੀ ਸਹਾਇਤਾ ਕਰੇ। ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਐਸੀ ਖੇਡ ਵਰਤਾਈ ਜਿਹੜੀ ਉਹ ਕਾਠ ਦੀ ਸੂਲੀ ਬਹੁਤ ਤਿੱਖੀ ਸੀ ਔਰ ਉਹ ਇੰਨੀ ਨਰਮ ਹੋ ਗਈ ਜਿਵੇਂ ਕੋਈ ਤਾਜ਼ੀ ਕੋਈ ਟਾਹਣੀ ਹੋਵੇ ਨਾ ਇਕਦਮ ਮੁੜ ਜਾਂਦੀ ਹੈ। ਉਹ ਜਿਹੜੀ ਕਾਠ ਦੀ ਸੂਲੀ ਸੀ ਇਕਦਮ ਮੁੜ ਗਈ, ਉਹਦੇ ਵਿੱਚੋਂ ਹਰੇ ਪੱਤਰੇ ਤੇ ਨਾਲ ਹਰੀਆਂ ਹਰੀਆਂ ਟਾਹਣੀਆਂ ਉਹਦੇ ਵਿੱਚੋਂ ਫੁੱਟੀਆਂ ਸਭ ਨੂੰ ਨਜ਼ਰ ਆਉਣ ਲੱਗੀਆਂ ਤੇ ਇਹਨੂੰ ਸੂਲੀ ਤੇ ਟੰਗਿਆ ਗਿਆ। ਪਰ ਇਹਨੂੰ ਉਹ ਸੂਲੀ ਨੇ ਇਹਦਾ ਕੱਖ ਵੀ ਨਾ ਵਿਗਾੜਿਆ, ਇਹਦਾ ਵਾਲ ਵੀ ਵਿੰਗਾ ਨਾ ਹੋਇਆ। ਜਦੋਂ ਸੂਲੀ ਤੇ ਟੰਗਿਆ ਵੀ ਇਹ ਨਾ ਮਰਿਆ ਤੇ ਸਾਰੇ ਲੋਕ ਹੈਰਾਨ ਹੋਏ। ਤੇ ਫਿਰ ਉਸ ਹਾਕਮ ਨੇ ਵੀ ਪਸ਼ਚਾਤਾਪ ਕੀਤਾ ਵੀ ਇਹ ਬੰਦਾ ਬੇਕਸੂਰ ਜਾਪਦਾ ਹੈ, ਜਿਹੜਾ ਸੂਲੀ ਤੇ ਚੜਾਉਣ ਤੋਂ ਵੀ ਮਰਿਆ ਨਹੀਂ ਹੈ। ਤੇ ਅਖੀਰ ਉਹਨਾਂ ਨੇ ਉਸਨੂੰ ਛੱਡਿਆ ਤੇ ਉਹਨੂੰ ਪੁੱਛਿਆ ਭਾਈ ਤੂੰ ਹੁਣ ਦੱਸ ਕਿੱਥੇ ਜਾਣਾ ਚਾਹੁੰਦਾ? ਉਹ ਕਹਿੰਦਾ ਮੈਂ ਹੁਣ ਸੰਤ ਮਾਧੋ ਦਾਸ ਜੀ ਪਾਸ ਹੀ ਜਾਣਾ ਕਿਉਂਕਿ ਮੈਂ ਉਹਨਾਂ ਦਾ ਸ਼ਰਧਾਲੂ ਹਾਂ, ਉਹਨਾਂ ਦਾ ਸਤਸੰਗੀ ਹਾਂ, ਉਹਨਾਂ ਨੇ ਮੈਨੂੰ ਨਾਮ ਬੰਦਗੀ ਸਿਮਰਨ ਵਾਲੇ ਪਾਸੇ ਲਾਇਆ ਹੈ। ਮੈਂ ਘਰ ਨਹੀਂ ਜਾਣਾ ਚਾਹੁੰਦਾ ਕਿਉਂਕਿ ਘਰਦਿਆਂ ਨੇ ਤਾਂ ਜੋ ਕੁਝ ਕਰਨਾ ਸੀ ਕਰਕੇ ਦਿਖਾਈ ਦਿੱਤਾ। ਤੇ ਇਹ ਜਦੋਂ ਘਟਨਾ ਵਾਪਰੀ ਤੇ ਸੰਤ ਮਾਧੋ ਦਾਸ ਜੀ, ਹੁਣ ਉਹ ਪਚੰਗੀ ਵੀ ਨਾਲ ਸੀ, ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਤਾਂ ਉਸ ਵੇਲੇ ਉਧਰ ਭਾਈ ਗੁਰਦਾਸ ਜੀ ਬੈਠੇ ਸਨ, ਉਹਨਾਂ ਨੂੰ ਉਪਦੇਸ਼ ਮਿਲ ਰਿਹਾ ਸੀ ਤੇ ਉਧਰੋਂ ਸੰਤ ਮਾਧੋ ਦਾਸ ਜੀ ਆ ਗਏ। ਆ ਪੰਕਤੀਆਂ ਉਹਨਾਂ ਦੇ ਪ੍ਰਥਾਏ ਵੀ ਉਚਾਰਨ ਕੀਤੀਆਂ। ਇਉਂ ਪ੍ਰਾਚੀਨ ਵਿਦਵਾਨ ਦੱਸਦੇ ਨੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਐ ਸਾਡੇ ਪਿਆਰੇ ਮਾਧੋ ਦਾਸ ਜੀ, ਜਿਹੜਾ ਤੁਹਾਡੀ ਸਤਸੰਗਤ ਦੇ ਨਾਲ ਮਿਲਿਆ ਉਹ ਭਵ ਸਾਗਰ ਤੋਂ ਤਰ ਗਿਆ। ਕਿਉਂ? ਤੁਸਾਂ ਗੁਰੂ ਦੀ ਮਿਹਰ ਨਾਲ ਗੁਰਪ੍ਰਸਾਦ ਪਰਮ ਪਦ ਪਾਇਆ। ਤੁਸੀਂ ਗੁਰੂ ਦੀ ਕਿਰਪਾ ਦੁਆਰਾ ਪਰਮ ਪਦਵੀ ਨੂੰ, ਨਿਰਵਾਣ ਪਦਵੀ ਨੂੰ, ਆਤਮਕ ਅਡੋਲ ਅਵਸਥਾ ਨੂੰ, ਤੁਸੀਂ ਸਹਿਜ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਸੁੱਕੇ ਕਾਸ਼ਟ ਹਰਿਆ, ਤੁਹਾਡੀ ਕਿਰਪਾ ਨਾਲ ਸੁੱਕੀ ਕਾਠ ਵੀ ਹਰੀ ਹੋ ਗਈ, ਸੂਲੀ ਵੀ ਹਰੀ ਭਰੀ ਹੋ ਗਈ। ਇਹ ਤੁਹਾਡੀ ਮਿਹਰ, ਤੁਹਾਡੀ ਪ੍ਰਤਾਪ ਦਾ ਸਦਕਾ ਹੈ। ਔਰ ਇਹ ਮਾਧੋ ਦਾਸ ਜੀ ਦੇ ਪ੍ਰਥਾਏ ਵੀ ਦੋ ਤੁਕਾਂ ਉਚਾਰਨ ਕੀਤੀਆਂ ਮੰਨੀਆਂ ਗਈਆਂ ਨੇ। ਇਹ ਇਤਿਹਾਸਕ ਪੱਖ ਤੋਂ ਵਿਚਾਰਾਂ ਆਪ ਸੰਗਤਾਂ ਨੂੰ ਦਰਸਾਈਆਂ ਜਾ ਰਹੀਆਂ ਨੇ। ਹੁਣ ਕਈ ਲੋਕ ਸ਼ੰਕਾ ਕਰਦੇ ਨੇ ਬਈ ਜਦੋਂ ਭਾਈ ਗੁਰਦਾਸ ਜੀ ਨੂੰ ਉਪਦੇਸ਼ ਮਿਲ ਰਿਹਾ ਸੀ ਤੇ ਵਿੱਚੋਂ ਮਾਧੋ ਦਾਸ ਕਿੱਥੋਂ ਆ ਗਿਆ। ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਜਦੋਂ ਕੋਈ ਲੰਬੀ ਵਿਚਾਰ ਹੋ ਰਹੀ ਹੋਵੇ ਨਾ ਤੇ ਕੋਈ ਆਦਮੀ ਅਚਾਨਕ ਵਿੱਚੋਂ ਕੋਈ ਸੇਵਾਦਾਰ ਆ ਕੇ ਕੋਈ ਗੱਲ ਪੁੱਛਦਾ ਹੋਵੇ ਤੇ ਉਹਨੂੰ 2 ਮਿੰਟ ਗੱਲ ਜਵਾਬ ਦੇਣਾ ਹੀ ਪੈਂਦਾ। ਇਸ ਢੰਗ ਦੇ ਨਾਲ ਜਦੋਂ ਮਾਧੋ ਦਾਸ ਜੀ ਆਏ ਔਰ ਉਹਨਾਂ ਨੂੰ ਉਪਦੇਸ਼ ਦਿੰਦਿਆਂ ਦਿੰਦਿਆਂ ਤੇ ਗੁਰੂ ਮਹਾਰਾਜ ਨੇ 2 ਪੰਕਤੀਆਂ ਉਹਨਾਂ ਦੇ ਪ੍ਰਥਾਏ ਉਚਾਰਨ ਕੀਤੀਆਂ। ਮਹਾਂਪੁਰਖ ਉਦਾਹਰਣ ਵੀ ਇਹ ਦਿੰਦੇ ਸਨ ਜਿਵੇਂ ਕੋਈ ਆਦਮੀ ਲੋਹੇ ਦਾ ਕੜਾਹਾ ਬਣਾ ਰਿਹਾ ਹੋਵੇ ਤੇ ਕੋਈ ਆਦਮੀ ਆ ਕੇ ਕਹਿ ਦੇਵੇ ਮੈਨੂੰ ਇੱਕ ਲੋਹੇ ਦੀ ਸੂਈ ਬਣਾ ਕੇ ਦੇ ਦੇ, ਤੇ ਉਹ ਜਿਹੜਾ ਲੋਹੇ ਦਾ ਕੰਮ ਕਰਨ ਵਾਲਾ ਕਾਰੀਗਰ ਹੈ ਉਹ ਕੜਾਹਾ ਪਹਿਲਾਂ ਨਹੀਂ ਬਣਾਵੇਗਾ, ਉਹ ਕਹਿੰਦਾ ਸੂਈ ਤਾਂ ਛੋਟੀ ਜਿਹੀ ਗੱਲ ਹੈ, ਉਹ ਸੂਈ ਬਣਾ ਕੇ ਪਹਿਲਾਂ ਦੇ ਦਿੰਦਾ ਤੇ ਕੜਾਹਾ ਕਹਿੰਦੇ ਫਿਰ ਬਣਦਾ ਰਹੇਗਾ। ਇਸ ਢੰਗ ਦੇ ਨਾਲ ਇਹ ਮਾਧੋ ਦਾਸ ਜੀ ਨੂੰ 2 ਪੰਕਤੀਆਂ ਉਚਾਰਨ ਕੀਤੀਆਂ ਸਨ। ਲਓ ਹੁਣ ਅੱਗੇ ਇਹਦੀ ਵਿਚਾਰ ਸਰਵਣ ਕਰੋ।
ਜਨਨ ਪਿਤਾ ਲੋਕ ਸੁੱਤ ਬਣਤਾ, ਕੋਈ ਨ ਕਿਸ ਕੀ ਧਰਿਆ।
ਹਾਓ ਵਿਸਰਾਮ ਦੇ ਕੇ ਹੁਣ ਅੱਗੇ ਫਿਰ ਭਾਈ ਗੁਰਦਾਸ ਜੀ ਦੇ ਪ੍ਰਥਾਏ ਹੀ ਇਹ ਅੱਗੇ ਉਪਦੇਸ਼ ਆਰੰਭ ਹੋ ਰਿਹਾ ਹੈ। ਜਨਨ ਪਿਤਾ ਲੋਕ ਸੁੱਤ ਬਣਤਾ, ਜਨਨ ਦਾ ਅਰਥ ਹੈ ਮਾਤਾ ਜਨਨੀ, ਤੇ ਪਿਤਾ ਲੋਕ ਸੁੱਤ ਪੁੱਤਰ ਤੇ ਬਣਤਾ ਘਰ ਵਾਲੀ। ਕੋਈ ਨਾ ਕਿਸ ਕੀ ਧਰਿਆ ਬਈ ਕੋਈ ਕਿਸੇ ਦਾ ਅਸਲੀ ਸਹਾਰਾ ਨਹੀਂ ਹੈ, ਪੱਕੇ ਤੌਰ ਤੇ ਕੋਈ ਵੀ ਕਿਸੇ ਨੂੰ ਰਿਜਕ ਦੇਣ ਵਾਲਾ ਨਹੀਂ ਹੈ।
ਸਰ ਸਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਿਰ ਬਸਿਰ ਸਾਰਿਆਂ ਨੂੰ ਆਪ ਹੀ ਰਿਜਕ ਸੰਭਾਹੇ ਦਾ ਅਰਥ ਅਪੜਾ ਰਿਹਾ ਹੈ, ਪਹੁੰਚਾ ਰਿਹਾ ਹੈ। ਕਾਹੇ ਮਨ ਭਉ ਕਰਿਆ, ਇਸ ਲਈ ਐ ਮਨ ਤੂੰ ਕਾਹਦੇ ਲਈ ਭਉ ਕਰਦਾ, ਕਾਹਦੇ ਲਈ ਡਰਦਾ ਫਿਰਦਾ। ਉਹ ਅਕਾਲ ਪੁਰਖ ਤੇ ਭਰੋਸਾ ਰੱਖ, ਸਿਰ ਬਸਿਰ ਸਾਰੇ ਜੀਵਾਂ ਨੂੰ ਉਹੀ ਰਿਜਕ ਅਪੜਾ ਰਿਹਾ ਹੈ।
ਉਡ ਆਵੈ ਸੈ ਕੋਸਾ, ਤਿਸ ਪਾਤਸ਼ਾਹ ਬਚਰੇ ਸ਼ਰਿਆ।
ਲੋ ਹਜ਼ੂਰ ਫਰਮਾਉਂਦੇ ਨੇ ਬੜੀ ਸੋਹਣੀ ਉਦਾਹਰਣ ਹੈ, ਉਡੇ ਉਡ ਆਵੈ ਸੈ ਕੋਸਾ। ਦੇਖ ਲੋ ਜਿਹੜੀ ਕੂੰਜ ਹੈ ਉਹ ਉਡ ਉਡ ਕੇ ਸੈਂਕੜੇ ਕੂਹਾਂ ਦੂਰ ਆ ਜਾਂਦੀ ਹੈ। ਤਿਸ ਪਾਤਸ਼ਾਹ ਬਚਰੇ ਸ਼ਰਿਆ, ਤੇ ਉਸ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਪਿੱਛੇ ਛੱਡੇ ਹੋਏ ਹੁੰਦੇ ਨੇ। ਭਾਵ ਜਦੋਂ ਬਰਫਾਨੀ ਇਲਾਕੇ ਵਿੱਚ ਬਰਫ਼ ਪੈਂਦੀ ਹੈ ਤਾਂ ਕੂੰਜ ਉੱਥੇ ਆਂਡੇ ਦੇ ਕੇ ਮੈਦਾਨੀ ਇਲਾਕੇ ਵਿੱਚ ਉੱਡ ਕੇ ਆ ਜਾਂਦੀ ਹੈ। ਕੂੰਜਾਂ ਦੀਆਂ ਡਾਰਾਂ ਤੁਸੀਂ ਬਹੁਤ ਵਾਰੀ ਉੱਡਦੀਆਂ ਵੇਖੀਆਂ ਹੋਣਗੀਆਂ। ਔਰ ਕਹਿੰਦੇ ਨੇ ਜਦੋਂ ਕੂੰਜ ਉੱਡ ਕੇ ਦੂਰ ਆ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਯਾਦ ਕਰਦੀ ਹੈ, ਬੱਚਿਆਂ ਦਾ ਸਿਮਰਨ ਕਰਦੀ ਰਹਿੰਦੀ ਹੈ। ਉਹ ਸਿਮਰਨ ਸ਼ਕਤੀ ਦੁਆਰਾ ਬੱਚਿਆਂ ਦੀ ਉੱਥੇ ਪਾਲਣਾ ਹੁੰਦੀ ਹੈ। ਜਦੋਂ ਬੱਚੇ ਉਡਾਰ ਹੋ ਜਾਂਦੇ ਨੇ ਤੇ ਫਿਰ ਉਹ ਸਿਮਰਨ ਸ਼ਕਤੀ ਦੁਆਰਾ ਉਹ ਬੱਚੇ ਉੱਥੋਂ ਆਪਣੇ ਆਪ ਹੀ ਉੱਡ ਕੇ ਤੇ ਆਪਣੀ ਮਾਂ ਕੂੰਜ ਦੀ ਡਾਰ ਵਿੱਚ ਆ ਕੇ ਮਿਲ ਜਾਂਦੇ ਨੇ। ਇਹ ਇੱਕ ਦੁਨਿਆਵੀ ਉਦਾਹਰਣ ਹੈ। ਲੋ ਸਤਿਗੁਰੂ ਦਿੰਦੇ ਹਨ ਉਡੇ ਊੜ ਆਵੈ ਸਹਿ ਕੋਸਾਂ। ਦੇਖ ਲਓ ਜਿਹੜੀ ਕੂੰਜ ਹੈ ਉੱਡ ਉੱਡ ਕੇ ਸੈਂਕੜੇ ਕੂਹਾਂ ਦੂਰ ਆ ਜਾਂਦੀ ਹੈ, ਪਰ ਉਸਦੇ ਬੱਚੇ ਉਹ ਪਿੱਛੇ ਛੱਡੇ ਪਏ ਰਹਿ ਜਾਂਦੇ ਹਨ।
ਉਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ।
ਲੋ ਹਜ਼ੂਰ ਫਰਮਾਉਂਦੇ ਨੇ ਉਹਨਾਂ ਬੱਚਿਆਂ ਨੂੰ ਕੌਣ ਖਲਾਵੈ ਕੌਣ ਖਵਾਉਂਦਾ ਹੈ ਤੇ ਕਵਨ ਚੁਗਾਵੈ ਕਿਹੜਾ ਉਹਨਾਂ ਨੂੰ ਚੋਗ ਚੁਗਾਉਂਦਾ ਹੈ। ਭਾਵ ਕੂੰਜ ਤਾਂ ਸੈਂਕੜੇ ਕੂਹਾਂ ਦੂਰ ਹੁੰਦੀ ਹੈ, ਉਹਨਾਂ ਬੱਚਿਆਂ ਨੂੰ ਕੌਣ ਖਵਾਉਂਦਾ ਹੈ ਤੇ ਕੌਣ ਉਹਨਾਂ ਨੂੰ ਚੋਗਾ ਦਿੰਦਾ ਹੈ। ਮਨ ਮੈਂ ਸਿਮਰਨ ਕਰਿਆ, ਹੁਣ ਇਹਦਾ ਜਵਾਬ ਅੱਧੀ ਪੰਕਤੀ ਵਿੱਚ ਹੀ ਹੈ। ਇਹ ਸਵਾਲ ਹੈ ਨਾ ਉਹਨਾਂ ਨੂੰ ਕੌਣ ਖਵਾਉਂਦਾ ਤੇ ਕੌਣ ਚੋਗ ਚੁਗਾਉਂਦਾ ਹੈ, ਤਾਂ ਸਤਿਗੁਰੂ ਕਹਿੰਦੇ ਨੇ ਮਨ ਮੈਂ ਸਿਮਰਨ ਕਰਿਆ। ਵੀ ਉਹ ਮਨ ਦੇ ਵਿੱਚ ਹੀ ਕੂੰਜ ਬੱਚਿਆਂ ਦਾ ਸਿਮਰਨ ਕਰਦੀ ਹੈ, ਉਹ ਸਿਮਰਨ ਸ਼ਕਤੀ ਦੁਆਰਾ ਉਹਨਾਂ ਬੱਚਿਆਂ ਦੀ ਉੱਥੇ ਪਾਲਣਾ ਹੁੰਦੀ ਰਹਿੰਦੀ ਹੈ।
ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਸਾਰੇ ਸਭ ਨਿਧਾਨ ਸਾਰੇ ਖਜ਼ਾਨੇ ਦਸ ਅਸ਼ਟ ਸਿਧਾਨ ਜਿਹੜੀਆਂ 18 ਸਿੱਧੀਆਂ ਦੇ ਵੀ ਖਜ਼ਾਨੇ ਨੇ, 18 ਸਿੱਧੀਆਂ ਰੂਹਾਨੀ ਸ਼ਕਤੀਆਂ ਨੂੰ ਸਿੱਧੀਆਂ ਕਹਿੰਦੇ ਨੇ ਤੇ ਮੁੱਖ 8 ਮੰਨੀਆਂ ਨੇ ਤੇ ਵੈਸੇ ਉਹਨਾਂ ਦੀ 18 ਗਿਣਤੀ ਹੈ। ਸਭ ਨਿਧਾਨ ਸਾਰੇ ਗੁਣਾਂ ਦੇ ਖਜ਼ਾਨੇ, ਸਾਰੇ ਸੁੱਖਾਂ ਦੇ ਖਜ਼ਾਨੇ, ਹਰ ਚੀਜ਼ ਦੇ ਖਜ਼ਾਨੇ, ਜਾਂ ਇਉਂ ਕਹਿ ਦਿਓ ਵੀ ਨਿਧਾਨ ਦਾ ਅਰਥ ਵੀ 9 ਨਿਧੀਆਂ ਤੇ 18 ਸਿੱਧੀਆਂ ਦੇ ਖਜ਼ਾਨੇ। ਠਾਕੁਰ ਕਰ ਤਲ ਤਰਿਆ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਹੱਥ ਦੀ ਤਲੀ ਦੇ ਉੱਤੇ ਰੱਖੇ ਹੋਏ ਨੇ। ਇਹਦਾ ਮਤਲਬ ਇਹ ਹੈ ਉਹ ਅਕਾਲ ਪੁਰਖ ਵਾਹਿਗੁਰੂ ਇੰਨਾ ਦਿਆਲੂ ਕਿਰਪਾਲੂ ਹੈ ਔਰ ਉਹਨੇ ਸਭ ਖਜ਼ਾਨੇ 9 ਨਿਧੀਆਂ ਦੇ 18 ਸਿੱਧੀਆਂ ਦੇ ਆਪਣੀ ਹੱਥ ਦੀ ਤਲੀ ਤੇ ਰੱਖੇ ਹੋਏ ਨੇ ਵੀ ਜੇ ਕੋਈ ਰੱਬ ਦਾ ਪਿਆਰਾ ਆ ਜਾਵੇ ਵੀ ਦੇਣ ਲੱਗਿਆਂ ਦੇਰ ਨਾ ਹੋਵੇ।
ਜਨ ਨਾਨਕ ਬਲ ਬਲ ਸਦ ਬਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਜਨ ਨਾਨਕ ਬਲ ਬਲ ਸਦ ਬਲ ਜਾਈਆ, ਅਸੀਂ ਤੈਥੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਤਿੰਨੇ ਕਾਲਾਂ ਦੇ ਵਿੱਚ ਹੀ ਬਲਿਹਾਰ ਜਾਂਦੇ ਹਾਂ, ਤੇਰਾ ਅੰਤ ਨਾ ਪਾਰਾ ਵਰਿਆ। ਹੇ ਵਾਹਿਗੁਰੂ ਤੇਰੇ ਉਰਵਾਰ ਪਰ ਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ।
ਗੁਜਰੀ ਮਹੱਲਾ ਪੰਜਵਾ ਚੌ ਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਿਆ ਚਾਰ ਕਰਹਿ ਖਟ ਕਰਮਾ ਇਤ ਰਾਤੇ ਸੰਸਾਰੀ।
ਲਾਉਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦੂਸਰੇ ਚੌਪ ਦੇ ਸ਼ਬਦ ਆਰੰਭ ਹੋ ਰਹੇ ਹਨ। ਗੁਜਰੀ ਮਹੱਲਾ ਪੰਜਵਾਂ ਚੌਪ ਦੇ ਕਰ ਦੂਜਾ, ਗੁਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਚਾਰ ਚਾਰ ਪਦਿਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਦੂਸਰੇ ਕਰ ਸੁਰਤਾਲ ਵਿੱਚ ਇਹਨਾਂ ਨੂੰ ਗਾਵਿਆ ਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਸ਼ਬਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਹੀ ਰਹਾਉ ਦੀਆਂ ਪੰਕਤੀਆਂ ਉਚਾਰਨ ਕੀਤੀਆਂ ਹਨ। ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ, ਐ ਮੇਰੇ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਕਿਰਪਾ ਧਾਰਨ ਕਰਕੇ ਮੈਨੂੰ ਰੱਖ ਲਵੋ। ਕੋਟ ਮੱਧੇ ਕੋ ਵਿਰਲਾ ਸੇਵਕ, ਮਹਾਰਾਜ ਭਾਵੇਂ ਦੁਨੀਆਂ ਕਰੋੜਾਂ ਦੀ ਤਾਦਾਦ ਵਿੱਚ ਹੈ, ਹੁਣ ਤੇ ਅਰਬਾਂ ਖਰਬਾਂ ਦੀ ਤਾਦਾਦ ਵਿੱਚ ਹੋਣ ਲੱਗੀ ਹੈ, ਹਜ਼ੂਰ ਕਹਿੰਦੇ ਨੇ ਕਰੋੜਾਂ ਵਿੱਚੋਂ ਸੇਵਕ ਤੇਰਾ ਕੋਈ ਵਿਰਲਾ ਹੀ ਮਿਲੇਗਾ। ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਜ਼, ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ ਹੋਰ ਸਗਲੇ ਵਿਵਹਾਰੀ। ਹਜ਼ੂਰ ਕਹਿੰਦੇ ਨੇ ਹੋਰ ਜਿੰਨੇ ਲੋਕ ਨੇ ਉਹ ਤੇ ਸਾਰੇ ਵਿਵਹਾਰੀ ਦਾ ਅਰਥ ਵਪਾਰੀ ਬਣੇ ਹੋਏ ਨੇ। ਇਹ ਗੱਲ ਬੜੀ ਗਜ਼ਬ ਦੀ ਗੁਰੂ ਮਹਾਰਾਜ ਨੇ ਆਖੀ ਹੈ ਵੀ ਅਸਲੀ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਵਿਰਲਾ ਸੇਵਕ ਮਿਲਦਾ ਹੈ ਤੇ ਜਿਹੜੇ ਹੋਰ ਕੋਈ ਲੋਕ ਮਾੜੀ ਮੋਟੀ ਕੋਈ ਬੰਦਗੀ ਕਰਦੇ ਵੀ ਹਨ ਪਰ ਉਹ ਤੇ ਵਪਾਰ ਕਰਦੇ ਨੇ, ਉਹ ਕੋਈ ਇਬਾਦਤ ਨਹੀਂ ਬਲਕਿ ਤਜਾਰਤ ਕਰਦੇ ਨੇ। ਉਹਦਾ ਮਤਲਬ ਇਹ ਹੈ ਵੀ ਕੋਈ ਨਾ ਕੋਈ ਇੱਛਾ ਲੈ ਕੇ ਵੀ ਸਾਡੀ ਰੱਬ ਆਹ ਇੱਛਾ ਪੂਰੀ ਕਰ ਦੇਵੇ, ਸਾਨੂੰ ਆਹ ਮਿਲ ਜਾਵੇ, ਬਸ ਆ ਇੱਛਾ ਦੇ ਅਧੀਨ ਜਿਹੜੀ ਭਗਤੀ ਕਰਨੀ ਹੈ ਇਹ ਵਪਾਰ ਮੰਨਿਆ ਗਿਆ। ਹੋਰ ਸਗਲੇ ਵਿਵਹਾਰੀ, ਹੁਣ ਬਹੁਤੇ ਲੋਕ ਇਹੋ ਜਿਹੇ ਨੇ, ਕਿਸੇ ਦੇ ਮਨ ਦੇ ਵਿੱਚ ਦੁਨਿਆਵੀ ਪਦਾਰਥ ਦੀ ਇੱਛਾ ਹੁੰਦੀ ਹੈ, ਕੋਈ ਮਾਇਆ ਦੀ ਇੱਛਾ ਲੈ ਕੇ ਭਗਤੀ ਕਰਦਾ, ਕੋਈ ਰਿਧੀਆਂ ਸਿੱਧੀਆਂ ਦੇ ਵਾਸਤੇ, ਕੋਈ ਸਿੱਖੀ ਸੇਵਕੀ ਵਧਾਉਣ ਵਾਸਤੇ ਸਭ ਕੁਛ ਕਰਦਾ ਫਿਰਦਾ, ਪਰ ਜਿਹੜਾ ਨਿਰਮਾਣ ਤੇ ਨਿਸਕਾਮ ਹੋ ਕੇ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਉਹ ਤੇ ਕਰੋੜਾਂ ਵਿੱਚੋਂ ਇੱਕ ਅੱਧਾ ਵਿਰਲਾ ਸੇਵਕ ਮਿਲੇਗਾ। ਨਹੀਂ ਤੇ ਹੋਰ ਕਾਮਨਾ ਦੇ ਵਸ਼ ਜਿਹੜੇ ਭਗਤੀ ਕਰਨ ਵਾਲੇ ਵਪਾਰੀ ਬਥੇਰੇ ਦੁਨੀਆਂ ਦੇ ਵਿੱਚ ਤੁਰੇ ਫਿਰਦੇ ਨੇ। ਲੋ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਕਿਰਿਆ ਚਾਰ ਕਰੈ ਖਟ ਕਰਮ ਇਤ ਰਾਤੇ ਸੰਸਾਰੀ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਸੰਸਾਰੀ ਲੋਕ ਨੇ, ਕਿਰਿਆਚਾਰ ਉਹ ਕਰਮ ਕਰਨ ਦੀ ਦੱਸੀ ਹੋਈ ਕਿਰਿਆ ਵੀ ਕਰਦੇ ਨੇ ਤੇ ਆਚਾਰ ਸ੍ਰੇਸ਼ਟਾਚਾਰ ਵੀ ਕਰਦੇ ਨੇ ਤੇ ਨਾਲ ਹੀ ਖਟ ਕਰਮ ਸੰਧਿਆ ਤਰਪਣ ਗਾਇਤਰੀ ਮੰਤਰ ਦਾ ਜਾਪ ਅਤਿਥੀ ਪੂਜਾ ਦੇਵ ਅਰਚਨ ਤੇ ਹੋਮ ਇਹ ਹਿੰਦੂ ਧਰਮ ਦੇ ਖਟ ਕਰਮ ਮੰਨੇ ਹੋਏ ਨੇ, ਇਹਨਾਂ ਨੂੰ ਵੀ ਕਰਦੇ ਨੇ। ਇਤ ਰਾਤੇ ਸੰਸਾਰੀ ਜਿਹੜੇ ਸੰਸਾਰੀ ਲੋਕ ਨੇ ਉਹ ਤੇ ਸਾਰੇ ਇਹਨਾਂ ਚੀਜ਼ਾਂ ਦੇ ਵਿੱਚ ਹੀ, ਇਹ ਕਰਮ ਕਾਂਡ ਦੇ ਵਿੱਚ ਹੀ ਤੇ ਖਟ ਕਰਮਾਂ ਦੇ ਵਿੱਚ ਹੀ ਮਗਨ ਹੋਏ ਹੋਏ ਹਨ।
ਅੰਤਰ ਮੈਲ ਨਾ ਉਤਰ ਹੋਮੈ ਬਿਨ ਗੁਰ ਬਾਜੀ ਹਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹਨਾਂ ਕਰਮਾਂ ਦੇ ਕਰਨ ਦੇ ਨਾਲ ਜਿਹੜੀ ਅੰਦਰ ਹੋਮੈ ਦੀ ਮੈਲ ਸਾਨੂੰ ਲੱਗੀ ਹੋਈ ਹੈ ਨਾ, ਅੰਤਰ ਮੈਲ ਨਾ ਉਤਰੈ ਹੋਮੈ, ਜਿਹੜੀ ਅੰਦਰ ਹੋਮੈ ਦੀ ਮੈਲ ਲੱਗੀ ਹੋਈ ਉਹ ਨਹੀਂ ਉਤਰ ਸਕਦੀ, ਉਹ ਨਹੀਂ ਲੈ ਸਕਦੀ। ਬਲਕਿ ਭਗਤ ਕਬੀਰ ਜੀ ਨੇ ਲਿਖਿਆ ਹੈ, ਕਰਮ ਕਰਤ ਵਧੇ ਅਹੰਮੇਵ, ਕੰਮ ਕਰਦਿਆਂ ਤੇ ਹੰਕਾਰ ਹੋਰ ਵੱਧ ਹੈ। ਤੀਰਥ ਬਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾ। ਜਦੋਂ ਮਨੁੱਖ ਨੂੰ ਚੰਗੇ ਕੰਮ ਦਾ ਵੀ ਹੰਕਾਰ ਹੋ ਜਾਂਦਾ ਹੈ ਤੇ ਉਹਦਾ ਵੀ ਜਿਹੜਾ ਅਸਲੀ ਫਲ ਹੈ ਉਹ ਨਹੀਂ ਪ੍ਰਾਪਤ ਹੋ ਸਕਦਾ। ਜਿਹੜਾ ਨਿਸਕਾਮ ਭਗਤੀ ਕਰਦਾ ਹੈ ਉਹਦਾ ਫਲ ਆਤਮਾ ਦੀ ਸ਼ੁੱਧੀ ਹੈ ਤੇ ਜਿਹੜਾ ਸਕਾਮ ਕਰਮ ਕਰਦਾ ਹੈ ਉਹਦੇ ਨਾਲ ਹੋਮੈ ਵਧਦੀ ਹੈ। ਇਸੇ ਲਈ ਇੱਕ ਥਾਂ ਤੇ ਹੋਰ ਵੀ ਗੁਰੂ ਮਹਾਰਾਜ ਦੇ ਬਚਨ ਆਏ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਕ ਅਹੰ ਬੁੱਧ ਵਧੇ। ਪਾਠ ਪੜ੍ਹ ਲਿਆ, ਵੇਦਾਂ ਦੀ ਵਿਚਾਰ ਕਰ ਲਈ ਤੇ ਨਾਲ ਭੁਅੰਗਮਾ ਨਾੜੀ ਨੂੰ ਵੀ ਸਿੱਧ ਕਰ ਲਿਆ, ਯੋਗ ਵੀ ਸਿੱਧ ਕਰ ਲਿਆ, ਪਰ ਇਹ ਕੰਮ ਕਰਨ ਦੇ ਨਾਲ ਵੀ ਨਾ ਤੇ ਵਿਕਾਰਾਂ ਤੋਂ ਖਹਿੜਾ ਛੁੱਟਿਆ ਤੇ ਨਾ ਹੀ ਹੰਕਾਰ ਹੋਮੈ ਤੋਂ ਖਹਿੜਾ ਛੁੱਟਿਆ, ਸਗਾਂ ਹੋਰ ਹੰਕਾਰ ਵਧਿਆ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਇਹ ਜਿਹੜੇ ਕਰਮ ਕਰਨ ਦੇ ਦੱਸੇ ਹੋਏ ਖਟ ਕਰਮ ਕਰਕੇ ਤੇ ਅੰਦਰ ਹੋਮੈ ਦੀ ਮੈਲ ਨਹੀਂ ਉਤਰ ਸਕਦੀ। ਬਿਨ ਗੁਰ ਬਾਜੀ ਹਾਰੀ ਜਿਹੜੇ ਕਰਮ ਕਾਂਡੀ ਲੋਕ ਨੇ, ਬਿਨਾਂ ਗੁਰੂ ਦੀ ਸ਼ਰਨ ਆਇਆ, ਬਿਨਾਂ ਗੁਰੂ ਦੀ ਦੀਖਿਆ ਧਾਰਨ ਕੀਤਿਆਂ, ਬਿਨਾਂ ਗੁਰੂ ਦੇ ਬਖਸ਼ੇ ਨਾਮ ਨੂੰ ਜਪਿਆ, ਉਹਨਾਂ ਨੇ ਜੀਵਨ ਦੀ ਬਾਜੀ ਹਾਰ ਦਿੱਤੀ ਹੈ।
ਮੇਰੇ ਠਾਕੁਰ ਰੱਖ ਲੇ ਵੋ ਕਿਰਪਾ ਧਾਰੀ।
ਐ ਮੇਰੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ ਤੇ ਤੁਸੀਂ ਕਿਰਪਾ ਧਾਰਨ ਕਰਕੇ ਮੈਨੂੰ ਰੱਖ ਲਓ, ਹੋਮੈ ਹੰਕਾਰ ਤੋਂ ਬਚਾ ਲਵੋ।